ਪਰ ਮਾਈ ਜੀ, ਜੇ ਸਤਿਗੁਰਾਂ ਨੇ ਕਿਰਪਾ ਕੀਤੀ, ਦਾਸਾਂ ਨੂੰ ਅਪਣਾਇਆ, ਤਦ ਜਨਮ ਸਫਲ ਹੋ ਜਾਏਗਾ। ਮਾਂ ਕਹਿੰਦੀ, ਜ਼ਰੂਰ ਆਉਣਗੇ ਜੀ, ਦਾਨ ਵੀ ਦੇਣਗੇ, ਇਹ ਮੇਰਾ ਭਰੋਸਾ ਹੈ। ਇੱਧਰ ਜਮਨਾ ਦਾ ਕਿਨਾਰਾ, ਜਿੱਥੇ ਸਤਿਗੁਰੂ ਜੀ ਨੇ ਪੌਂਟੇ ਦੀ ਨੀਂਹ ਧਰੀ ਸੀ, ਜਿੱਥੇ ਅੱਜ ਕੱਲ੍ਹ ਸੁੰਦਰ ਛੋਟਾ ਜਿਹਾ ਪਰ ਬਹੁਤ ਸੁੰਦਰ ਉੱਚਾ ਗੁਰਦੁਆਰਾ ਹੈ, ਇੱਕ ਅਚਰਜ ਕੁਦਰਤੀ ਨਜ਼ਾਰੇ ਦਾ ਥਾਂ ਹੈ। ਨਦੀ ਦਾ ਸੁੰਦਰ ਪ੍ਰਵਾਹ, ਰਮਣੀਕ ਕੁਦਰਤੀ ਨਜ਼ਾਰੇ ਮਨ ਨੂੰ ਮੋਹੇ। ਐਸਾ ਕਦੀ ਹੁੰਦਾ ਹੀ ਨਹੀਂ ਕਿ ਮਨ ਉੱਥੇ ਗਦਗਦ ਨਾ ਹੋਵੇ। ਅਸਲ ਵਿੱਚ ਇਹ ਥਾਂ ਵੇਖ ਕੇ ਅੰਦਾਜ਼ਾ ਹੁੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਦਰਤੀ ਸੁੰਦਰਤਾ ਦੇ ਕਿੰਨੇ ਵੱਡੇ ਕਦਰਦਾਨ ਅਤੇ ਪਿਆਰੇ ਸਨ, ਔਰ ਉਹਨਾਂ ਦੀ ਚੋਣ ਕੈਸੀ ਅਦਭੁਤ ਹੋਇਆ ਕਰਦੀ ਸੀ। ਪਿੱਛੇ ਵੀ ਦੱਸ ਆਇਆ ਨਾ, ਜਦੋਂ ਭੰਗਾਣੀ ਦੇ ਯੁੱਧ ਜਿੱਤ ਕੇ ਪੌਂਟੇ ਆਏ ਤਾਂ ਸਿੱਖਾਂ ਵਿੱਚ ਫਤਿਹ ਸ਼ਾਹ 'ਤੇ ਹੱਲਾ ਕਰਨ ਦਾ ਚਾਅ ਸੀ, ਪਰ ਸਤਿਗੁਰੂ ਜੀ ਨੇ ਆਪਣੇ ਵਿਜੈ ਪਾ ਚੁੱਕੇ ਦਲ ਦੇ ਉਤਸ਼ਾਹ ਨੂੰ ਫਤਿਹ ਸ਼ਾਹ ਪਰ ਹੱਲਾ ਕਰਨ ਨੂੰ ਰੋਕਿਆ। ਰੁਕ ਤਾਂ ਗਏ, ਪਰ ਉਹਨਾਂ ਦੇ ਵਧੇ ਹੋਏ ਦਿਲਾਂ ਦੇ ਉਛਾਲੇ ਬੜੇ ਅਜਬ ਦੇਖੇ। ਤਦ ਵਿਚਾਰਿਆ ਕਿ ਹੁਣ ਇਹਨਾਂ ਦੇ ਪੈਰ ਟਿਕਣੇ ਨਹੀਂ, ਇਹਨਾਂ ਨੂੰ ਮੋੜਨ ਵਰਜਣ ਦੀ ਥਾਂ ਆਨੰਦਪੁਰ ਦੇ ਮੁੜ ਵਸਾਉਣ ਦੇ ਕਿਲੇ ਬੰਦ ਕਰਨ ਵੱਲ ਧਿਆਨ ਲਾਈਏ। ਸ੍ਰੀ ਮੁੱਖ ਵਾਕ ਵੀ ਇਹ ਗੱਲ ਆਈ ਹੈ, ਜੁੱਧ ਜੀਤ ਆਏ ਜਬੈ ਟਿਕੈ ਨਾ ਤਿਨ ਪੁਰ ਪਾਉਂ। ਫਿਰ ਉੱਥੇ ਪਾਉਂ ਨਹੀਂ ਟਿਕੇ। ਸੋ ਪੌਂਟੇ ਤੋਂ ਤਿਆਰੀ ਆਰੰਭੀ ਗਈ ਤੇ ਭਾਰ ਬਰਦਾਰੀ ਦੇ ਸਮਾਨ ਹੋ ਗਏ। ਸਭ ਤੋਂ ਪਹਿਲਾਂ ਤੇ ਸੁੱਖ ਦਾ ਸਮਾਨ ਜ਼ਖਮੀਆਂ ਦਾ ਸੀ, ਜੋ ਬੜੇ ਆਰਾਮ ਨਾਲ ਤੋਰੇ ਗਏ। ਰਾਖੀਦਾਰੀ, ਇਲਾਜ ਤੇ ਖਾਣ ਪਾਣ ਦੇ ਸਮਾਨ ਸਾਰੇ ਨਾਲ ਦਿੱਤੇ ਗਏ। ਸਾਰੀ ਤਿਆਰੀ ਹੋ ਕੇ ਕੂਚ ਹੋ ਗਈ। ਸ੍ਰੀ ਗੁਰੂ ਜੀ ਨੇ ਲਾਹੜ ਪਿੰਡ ਦੇ ਲਾਗੇ ਆ ਕੇ ਡੇਰਾ ਪਾ ਦਿੱਤਾ ਤੇ ਇੱਥੇ 12-13 ਦਿਨ ਮੁਕਾਮ ਰੱਖਿਆ। ਇੱਧਰ ਉੱਧਰ ਸੈਰ ਕਰਨ ਜਾਂਦੇ, ਕਦੀ ਸ਼ਿਕਾਰ ਕਰਨ ਜਾਂਦੇ। ਇੱਥੇ ਸਿਕੰਦਰ ਲੋਧੀ ਦੀ ਸ਼ਿਕਾਰਗਾਹ ਸੀ, ਕਦੀ ਉਹ ਇੱਥੇ ਆ ਕੇ ਟਿਕਿਆ ਤੇ ਸ਼ਿਕਾਰ ਕਰਿਆ ਕਰਦਾ ਸੀ। ਇੱਕ ਹੋਰ ਮੁਖਲਸ ਖਾਨ ਨਾਮੇ ਮੁਗਲਾਂ ਦੇ ਜਰਨੈਲ ਦੇ ਇੱਥੇ ਕਿਲ੍ਹਾ ਬਣਵਾਇਆ ਹੋਇਆ ਸੀ, ਜਿਸ ਨੂੰ ਮੁਖਲਿਸ਼ਗੜ੍ਹ ਕਹਿੰਦੇ ਹਨ। ਇਸੇ 'ਤੇ ਕਬਜ਼ਾ ਕਰਕੇ ਬਾਬੇ ਬੰਦੇ ਨੇ ਇਸ ਨੂੰ ਲੋਹਗੜ੍ਹ ਬਣਾਇਆ ਅਤੇ ਆਪ ਇੱਥੇ ਹੀ ਰਿਹਾ ਅਤੇ ਕਿਤਨਾ ਚਿਰ ਪਾਤਸ਼ਾਹੀ ਦਲਾਂ ਦੇ ਮੁਕਾਬਲੇ ਕਰਦਾ ਰਿਹਾ। ਜਿੱਥੇ ਸਤਿਗੁਰਾਂ ਦਾ ਤੰਬੂ ਲੱਗਾ ਸੀ, ਉੱਥੇ ਹੁਣ ਟੋਕਾ ਸਾਹਿਬ ਨਾਮੇ ਗੁਰਦੁਆਰਾ ਹੈ। ਇਸ ਤੋਂ ਕੂਕ ਦੀ ਵਿੱਥ 'ਤੇ ਇੱਕ ਪਿੰਡ ਹੈ, ਜਿਸ ਦਾ ਨਾਮ ਅੱਜ ਕੱਲ੍ਹ ਟੋਟਾ ਹੈ। ਇਸ ਪਿੰਡ ਦੇ ਰੰਗੜਾਂ ਨੇ ਸਤਿਗੁਰ ਦੇ ਭਾਰ ਬਰਦਾਰੀ ਦੇ ਊਠ ਚੁਰਾ ਲਏ। ਜਦ ਫੜੇ ਗਏ ਤਾਂ ਸਤਿਗੁਰ ਜੀ ਨੇ ਪਿੰਡ ਨੂੰ ਕਿਹਾ ਕਿ ਇਹ ਤਾਂ ਟੋਟਾ ਹੈ, ਹੁਣ ਤੱਕ ਉਸ ਨੂੰ ਲੋਕੀ ਟੋਟਾ ਹੀ ਕਹਿੰਦੇ ਨੇ। ਇਹ ਵੀ ਲਿਖਿਆ ਹੈ ਕਿ ਲਾਹੜ ਸ੍ਰੀ ਗੁਰੂ ਜੀ 10-12 ਦਿਨ ਰਾਜੇ ਮੇਦਨੀ ਪ੍ਰਕਾਸ਼ ਦੇ ਸੰਦੇਸ਼ੇ ਆਉਣ 'ਤੇ ਉਤਰੇ ਤੇ ਠਹਿਰੇ ਸਨ। ਬੁੱਧੂ ਸ਼ਾਹ ਵੀ ਇਸ ਦੌਰੇ ਤੋਂ ਇੱਥੇ ਆ ਕੇ ਆਪ ਦੇ ਸਤਸੰਗ ਵਿੱਚ ਸੁਖੀ ਹੁੰਦਾ ਰਿਹਾ, ਇੱਥੇ ਦੀਵਾਨ ਸੱਜਦੇ ਰਹੇ, ਸੰਗਤਾਂ ਵੀ ਹਾਜ਼ਰ ਹੁੰਦੀਆਂ ਤੇ ਲਾਹੇ ਲੈਂਦੀਆਂ ਰਹੀਆਂ। ਸਤਿਗੁਰੂ ਜੀ ਨੇ ਇੱਥੇ ਕੁਛ ਦਿਨ ਠਹਿਰਨ ਦੀ ਜਦ ਠਾਣ ਲਈ ਸੀ ਤਾਂ ਆਪ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਸਾਰਾ ਡੇਰਾ ਤੇ ਵਹੀਰ ਲੈ ਕੇ ਤੁਰ ਪਾਓ, ਸੈਨਾ ਵੀ ਨਾਲ ਕੂਚ ਕਰੇ, ਜ਼ਖਮੀਆਂ ਦਾ ਖਾਸ ਪ੍ਰਬੰਧ ਕਰੋ ਤੇ ਮੰਜ਼ਲਾਂ ਛੋਟੀਆਂ ਕਰੋ ਜੋ ਬਿਮਾਰਾਂ ਨੂੰ ਖੇਚਲ ਨਾ ਹੋਵੇ। ਸਾਡੇ ਇੱਥੋਂ ਤੁਰ ਕੇ ਅੱਪੜਨ ਤੱਕ ਆਪ ਆਨੰਦਪੁਰ ਪਹੁੰਚ ਜਾਓਗੇ। ਆਪਣੇ ਪਾਸ ਸਾਹਿਬਾਂ ਨੇ ਚੋਣਵੇਂ ਵੀਰ ਕੁਝ ਸਿਆਣੇ ਤੇ ਰਣਜੀਤ ਨਗਾਰਾ ਰੱਖ ਲਿਆ ਤੇ ਬਾਕੀ ਸਾਰਿਆਂ ਨੂੰ ਵਿਦਾ ਕਰ ਦਿੱਤਾ। 13ਵੇਂ ਦਿਨ ਸਤਿਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਵੇਲੇ ਕੁਝ ਆਕਾਸ਼ ਵੱਲ ਇਸ ਤਰ੍ਹਾਂ ਤੱਕਿਆ, ਫਿਰ ਉੱਤਰ ਵੱਲ, ਪੱਛੋਂ ਵੱਲ, ਇਉਂ ਜਾਪਦਾ ਸੀ ਜੇ ਕੋਈ ਦਿਸ਼ਾ ਦੀ ਕੋਈ ਕੋਰੀ ਪੋਥੀ ਵਿੱਚੋਂ ਕੋਈ ਅੱਖਰ ਵਾਚ ਰਹੇ ਹਨ। ਫਿਰ ਕੁਝ ਸੱਜਲ ਨੇਤਰ ਹੋ ਕੇ ਬਹੁਤ ਚਿਰ ਮੁੰਦੇ ਨੈਣਾਂ ਵਿੱਚ ਅਖੰਡ ਸਮਾਧੀ ਵਿੱਚ ਨਿਮਗਨ ਰਹੇ। ਜਦੋਂ ਉੱਠੇ ਤਦ ਆਗਿਆ ਦਿੱਤੀ ਕਿ ਸਵੇਰੇ ਕੂਚ ਹੋ ਜਾਏ। ਜਦ ਰਸਤੇ ਦੇ ਆਗੋਰੇ ਨੇ ਰਸਤੇ ਦਾ ਵੇਰਵਾ ਪੁੱਛਿਆ ਤਾਂ ਆਗਿਆ ਹੋਈ ਕਿ ਰਾਮਗੜੀਏ ਦੇ ਰਾਜ ਵਿੱਚ ਟਾਬਰੇ ਦੇ ਲਾਗੇ ਦੀ ਚੱਲ ਨਿਕਲੋ ਔਰ ਮੁਕਾਮ ਪਹਿਲਾਂ ਟਾਬਰੇ ਦੱਸਿਆ ਅਤੇ ਅਗਲੇ ਮੁਕਾਮ ਲਿਖਿਆ ਕਿ ਜਿੱਥੇ ਕਰਤਾ ਪੁਰਖ ਦੀ ਰਜਾਏ ਹੋਵੇਗੀ ਨਾ ਅਗਲਾ ਮੁਕਾਮ ਉੱਥੇ ਹੋ ਜਾਏਗਾ। ਅਗੂਰੇ ਨੇ ਸੱਤ ਵਜਨ ਕਿਹਾ। ਅਗੂਰਾ? ਹਾਂ ਵੀ ਅਗੂਰਾ ਉਸਨੂੰ ਕਹਿੰਦੇ ਨੇ ਜਿਹੜਾ ਸਾਰੇ ਕਾਫਲੇ ਦੇ ਅੱਗੇ ਰਸਤੇ ਦੀ ਦੇਖਭਾਲ ਕਰਦਾ ਹੈ। ਮੇਰੇ ਚੂਜੀ ਸਤਿਗੁਰੂ ਜੀ ਜੋ ਆਤਮ ਹਲਾਸ ਨਾਲ ਦਮ ਬਾ ਦਮ ਖਿੜੇ ਰਹਿੰਦੇ ਸਨ ਇੱਕ ਸੁੰਦਰ ਘੋੜੇ ਤੇ ਚੜੇ ਜਾ ਰਹੇ ਹਨ, ਨਾਲ ਥੋੜੇ ਜਿਹੇ ਸਿੰਘ ਹਨ, ਬਾਕੀ ਸੈਨਾ ਤੇ ਸਮਾਨ ਮਗਰ ਆ ਰਹੇ ਨੇ। ਰਸਤੇ ਵਿੱਚ ਇੱਕ ਥਾਂ ਇੱਕ ਬ੍ਰਾਹਮਣ ਸੂਰਜ ਵੱਲ ਧਿਆਨ ਜੋੜੀ ਮੱਥਾ ਟੇਕਦਾ ਦਿਸਿਆ। ਸਤਿਗੁਰੂ ਜੀ ਨੇ ਹੱਸ ਕੇ ਕਿਹਾ ਕਿ ਸਭ ਸਮਾਨ ਕਰਤਾ ਪੁਰਖ ਨੇ ਮਨੁੱਖ ਦੇ ਵਾਸਤੇ ਰਚੇ ਹਨ, ਧੁੱਪ ਔਰ ਚਾਨਣ, ਹਵਾ ਔਰ ਪਾਣੀ, ਪ੍ਰਿਥਵੀ ਔਰ ਆਕਾਸ਼, ਪ੍ਰਿਥਵੀ ਔਰ ਆਕਾਸ਼ ਸਾਰੇ ਇਸ ਦੇ ਆਰਾਮ ਵਾਸਤੇ ਹਨ। ਇਸ ਨੂੰ ਧਰਤੀ ਦੀ ਸਰਦਾਰੀ ਦੇ ਕੇ ਸਾਰੀ ਹੋਰ ਰਚਨਾ ਨੂੰ ਇਸ ਦਾ ਸੁਖਦਾਈ ਬਣਾਇਆ। ਪਰ ਦੇਖੋ ਆਦਮੀ ਆਪਣੀ ਸਰਦਾਰੀ ਭੁੱਲ ਗਿਆ ਹੈ। ਇਸ ਦੀ ਸਰਦਾਰੀ ਕਰਤਾ ਪੁਰਖ ਦੀ ਸੇਵਾ ਅਤੇ ਪ੍ਰੇਮ ਵਿੱਚ ਸੀ। ਇਸ ਨੇ ਕਰਤਾ ਪੁਰਖ ਤੋਂ ਮੂੰਹ ਮੋੜ ਕੇ ਕੀਤੀ ਹੋਈ ਦੇ ਨਾਲ ਨਿਉ ਲਾਇਆ ਹੈ। ਜਿਹੜੀਆਂ ਸੋਹਣੀਆਂ ਅਤੇ ਇਸ ਦੇ ਵੱਸ ਆ ਸਕਣ ਵਾਲੀਆਂ ਚੀਜ਼ਾਂ ਰਚਨਾ ਵਿੱਚ ਹਨ ਉਹਨਾਂ ਨਾਲ ਨਿਉ ਜੋੜ ਬੈਠਾ ਹੈ। ਇਸ ਭੁੱਲ ਨੇ ਇਸ ਨੂੰ ਹੋਰ ਭੁਲੇਖੇ ਵਿੱਚ ਪਾ ਦਿੱਤਾ ਹੈ ਕਿ ਰਚਨਾ ਦੀਆਂ ਇਹਨਾਂ ਸੁੰਦਰ ਚੀਜ਼ਾਂ ਪਰ ਇਸ ਦਾ ਵਸੀਕਾਰ ਨਹੀਂ। ਉਹਨਾਂ ਕੀਤੀਆਂ ਹੋਈਆਂ ਨੂੰ ਕਰਤਾ ਕਰਕੇ ਜਾਣਨ ਲੱਗ ਪਿਆ ਹੈ। ਹੁਣ ਦਾਤੇ ਦੀ ਦਾਤ ਨੂੰ ਤੇ ਮੋਹ ਕਰਦਾ ਹੈ, ਉਹਦੀ ਪ੍ਰਾਪਤੀ ਲਈ ਯਤਨ ਵੀ ਕਰਦਾ ਹੈ, ਪਰ ਕਦੀ ਦਾਤੇ ਵੱਲ ਧਿਆਨ ਨਹੀਂ ਦਿੰਦਾ। ਦਾਤ ਪਿਆਰੀ ਵਿਸਰਿਆ ਦਾਤਾਰਾ। ਸੋ ਜਿਨ੍ਹਾਂ ਪਾਸੋਂ ਇਸਨੇ ਨਿਸ਼ਚੇ ਹੋ ਕੇ ਸੁੱਖ ਲੈਣੇ ਸਨ ਉਹਨਾਂ ਤੋਂ ਡਰਦਾ ਹੈ ਤੇ ਭੈ ਧਾਰਦਾ ਹੈ, ਔਰ ਉਹਨਾਂ ਦੇ ਤਰਾਸ ਵਿੱਚ ਭਰਮਦਾ ਹੈ। ਤੇ ਜਿਹੜੀਆਂ ਦਾਤਾਂ ਦਿੱਤੀਆਂ ਸਦਾ ਲਈ ਇਹਦੇ ਸੁੱਖ ਵਾਸਤੇ, ਪਤਾ ਨਹੀਂ ਕਿਉਂ ਉਹਨਾਂ ਅੱਗੇ ਨੱਕ ਰਗੜਦਾ ਹੈ। ਸਰਦਾਰ ਜੋ ਸੀ ਉਹ ਤੋਂ ਖਿਦਮਤਗਾਰ ਹੋ ਗਿਆ, ਮਾਲਕ ਤੋਂ ਨੌਕਰ ਚਾਕਰ ਹੋ ਗਿਆ। ਕਿਉਂ? ਜਿਹੜੀ ਕਿਰਤ ਹੈ ਜਦੋਂ ਉਸ ਨੂੰ ਪੂਜਣ ਲੱਗ ਪਈ ਏ ਕਰਤਾ ਨੂੰ ਛੱਡ ਕੇ, ਤੇ ਕਿਰਤ ਤਾਂ ਅੱਜ ਹੈ ਕੱਲ ਨਹੀਂ ਹੋਏਗੀ, ਅੱਜ ਨਹੀਂ ਹੈ ਕੱਲ ਹੋ ਸਕਦੀ ਹੈ। ਜੋ ਬਿਨਸਣ ਹਾਰ ਹੈ ਇਹਦਾ ਨਿਸ਼ਚਾ ਵੀ ਉਹਦੇ ਉੱਤੇ ਟਿਕਦਾ ਤੇ ਇਸੇ ਲਈ ਡੋਲਦਾ ਰਹਿੰਦਾ। ਜੋ ਅਟਲ ਹੈ, ਅਗੰਮ ਹੈ, ਉਸ 'ਤੇ ਕਦੀ ਆਪਣਾ ਨਿਸ਼ਚਾ ਨਹੀਂ ਲਿਆਉਂਦਾ ਤਾਂ ਕਿ ਇਹਦਾ ਨਿਸ਼ਚਾ ਟਿਕ ਸਕੇ। ਤਦ ਆਲਮ ਨੇ ਕਿਹਾ, ਹੇ ਦੀਨ ਰੱਖਕ ਜੀ, ਕੁਛ ਵਧੀਕ ਕਿਰਪਾ ਕਰੋ। ਤਦ ਗੁਰੂ ਜੀ ਬੋਲੇ, ਮਨੁੱਖ ਆਪਣੇ ਸਰੀਰ ਦੇ ਅਵੈਵਾਂ ਦਾ ਮਾਲਕ ਹੈ, ਆਪਣੇ ਇੰਦਰਿਆਂ ਅਤੇ ਮਨ ਦਾ ਵੀ ਮਾਲਕ ਹੈ, ਪਰ ਇਸ ਘਰ ਦੇ ਰਾਜ ਵਿੱਚ ਹੀ ਮਾਲਕੀ ਭੁਲਾਈ ਬੈਠਾ ਹੈ। ਬਾਹਰੀ ਸ੍ਰਿਸ਼ਟੀ ਵਿੱਚ ਹਰ ਬਲਵਾਨ ਸ਼ਾਇਦ ਤੋਂ ਭੈ ਖਾਂਦਾ, ਹਰ ਮੋਹ ਲੈਣ ਵਾਲੀ ਸ਼ਾਇਦ ਦੇ ਮਗਰ ਲੋਭੀ ਹੋਇਆ ਫਿਰਦਾ, ਇਸ ਤਰ੍ਹਾਂ ਨਿਤਾਣਾ ਹੋ ਗਿਆ ਹੈ। ਜੇਕਰ ਕਰਤਾਰ ਨੂੰ ਪਛਾਣੇ ਅਤੇ ਉਸਦੇ ਪਿਆਰ ਵਿੱਚ ਰਹੇ ਤਦ ਇਸ ਓਟ ਦੇ ਰੰਗ ਵਿੱਚ ਸਾਰੀ ਧਰਤੀ ਪਰ ਆਪਣੇ ਆਪ ਨੂੰ ਸਰਦਾਰ ਪਛਾਣੇਗਾ, ਸਿੱਖਦਾਰ ਹੋਵੇਗਾ, ਇਹਦਾ ਹੁਕਮ ਚੱਲੇਗਾ, ਸਿੱਕਾ ਚੱਲੇਗਾ। ਤੁਹਾਨੂੰ ਇਹਨਾਂ ਵਹਿਮਾਂ ਤੋਂ ਕੱਢ ਕੇ ਮੈਂ ਬਲਵਾਨ ਬਣਾਇਆ ਤਾਂ ਕਿ ਧੱਕੇ ਤੋੜਿਆਂ ਵਿੱਚੋਂ ਨਿਕਲ ਸਕੋ, ਪਰ ਇਸ ਲਈ ਕਿ ਤੁਸੀਂ ਸੁਰਜੀਤ ਹੋ ਜਾਓ, ਜਾਗ ਪਓ। ਤੁਸੀਂ ਇਕੱਲਾ ਇਕੱਲਾ ਧਰਤੀ ਵਿੱਚ ਸਰਦਾਰ ਹੋ। ਸਰਦਾਰ ਹੋਣ ਕਰਕੇ ਤੁਸੀਂ ਲੱਖ ਲੱਖ ਦੇ ਆਗੂ ਹੋ ਗਏ। ਜੋ ਟੱਠੇ ਮਨਾਂ ਵਾਲੇ ਧਰਤੀ ਪਰ ਪਨਿਹਾਰ ਹੋ ਰਹੇ ਹਨ, ਇਸ ਰਾਹੇ ਟੁਰ ਕੇ ਸਰਦਾਰ ਹੋ ਜਾਣਗੇ ਜਦੋਂ ਕਰਤਾ ਨੂੰ ਪਛਾਣਨਗੇ। ਹਾਂ, ਜਿਸ ਦੇ ਅੰਦਰ ਜੋਤ ਜਗੀ ਹੈ, ਜਿਸ ਨੇ ਆਪਣੇ ਅੰਦਰ ਲਈ ਓਟ ਤੱਕ ਲਈ ਹੈ ਔਰ ਆਪਣੇ ਆਪ ਨੂੰ ਦ੍ਰਿਸ਼ਟਮਾਨ ਤੋਂ ਉਚੇਰਾ ਲੱਖ ਕੇ ਸੁਰਤ ਚੜ੍ਹਾ ਕੇ ਚੜ੍ਹਦੀ ਕਲਾ ਧਾਰੀ ਹੈ ਨਾ, ਉਹ ਮੇਰਾ ਲਖੀਅਰ ਲੱਖਾਂ ਤੋਂ ਪਾਰੂ ਹੈ। ਐਸੇ ਬਣ ਕੇ ਤੁਹਾਡੇ ਹੁਕਮ ਵਿੱਚ ਤੁਹਾਡਾ ਮਨ ਹੈ। ਫਿਰ ਮਨ ਗੁਲਾਮ ਹੋ ਗਿਆ। ਜਿਸ ਮਨ ਪਿੱਛੇ ਸਾਰੀ ਲੁਕਾਈ ਪਾਗਲ ਹੋਈ ਫਿਰਦੀ ਹੈ, ਇਹੀ ਮਨ ਐਸੇ ਬਲੀ ਦੇ ਪਿੱਛੇ ਲੇਲੜੇ ਵਰਗੂ ਭੱਜਾ ਫਿਰਦਾ। ਤੁਹਾਡੇ ਹੁਕਮ ਵਿੱਚ ਤੁਹਾਡੇ ਇੰਦਰੇ, ਤੁਹਾਡੇ ਹੁਕਮ ਸਰੀਰ ਦੇ ਅੰਗ, ਤੁਹਾਡੇ ਹੁਕਮ ਸਰੀਰ ਦੇ ਅਵੈਵ ਤੇ ਜੋ ਹੋਰ ਕਿਣਕਾ ਮਾਤਰ ਹੈ, ਸਭ ਤੁਹਾਡੇ ਹੁਕਮ ਵਿੱਚ। ਜਦੋਂ ਤੁਹਾਡੇ ਹੁਕਮ ਵਿੱਚ ਨੇ ਤਾਂ ਇੰਦਰੀ, ਅੰਗ, ਅਵੈਵ ਇਹ ਸਾਰੇ ਭਸਮ ਹੋ ਕੇ ਪਿੱਛੇ ਪਿੱਛੇ ਰਹਿਣਗੇ। ਤੁਸੀਂ ਵਾਯੂ, ਪੌਣ, ਪਾਣੀ, ਅਗਨੀ ਤੇ ਧੁੱਪ, ਗਰਮੀ, ਸਰਦੀ ਇਸ ਦੀ ਵਸੀਕਾਰ ਰੱਖਦੇ ਹੋ, ਪਰ ਜੇ ਆਪੇ ਨੂੰ ਦ੍ਰਿਸ਼ਟਮਾਨੀ ਅਭੇਦਤਾ ਵਿੱਚ ਟੱਠੇ ਹੋਏ ਚੁਕਾਓ ਵਿੱਚ ਰੱਖੋਗੇ ਫਿਰ ਤੁਸੀਂ ਵੀ ਢਹਿ ਜਾਓਗੇ। ਦ੍ਰਿਸ਼ਟਾ ਪਦ ਵਿੱਚ ਮਨ ਨੂੰ ਰੱਖੋ ਤੇ ਸਦਾ ਉੱਚੇ ਰਹੋ। ਦੇਖੋ, ਆਹ ਬ੍ਰਾਹਮਣ ਸੂਰਜ ਤੋਂ ਥਰ ਥਰ ਕੰਬ ਰਿਹਾ ਔਰ ਉਸ ਅੱਗੇ ਨੱਕ ਰਗੜ ਰਿਹਾ, ਪਰ ਅਸਲ ਵਿੱਚ ਸੂਰਜ ਵਾਹਿਗੁਰੂ ਦੇ ਭੈ ਵਿੱਚ ਹੈ। ਜੇ ਅੰਤਰ ਆਤਮੇ ਅਸੀਂ ਵਾਹਿਗੁਰੂ ਦੀ ਚਰਨ ਸ਼ਰਨ ਵੱਸਦੇ ਹਾਂ ਤਾਂ ਸੂਰਜ ਦਾ ਭੈ ਕਿਉਂ ਮੰਨੀਏ? ਸੂਰਜ ਤੇ ਤੁਹਾਡਾ ਸੇਵਾਦਾਰ। ਆਤਮਾ ਰਚਨਹਾਰ ਨਾਲ ਅਭੇਦ ਸਾਰੀ ਰਚਨਾ ਦਾ ਮਾਲਕ ਹੈ। ਚਾਹੀਦਾ ਇਹ ਸੀ ਇਹ ਬ੍ਰਾਹਮਣ ਸੂਰਜ ਨੂੰ ਕਹੇ, ਹੇ ਪ੍ਰਕਾਸ਼ ਪੁੰਜ, ਤੇਰੇ ਵਿੱਚ ਜੋ ਚਾਨਣਾ, ਨਿੱਗ ਔਰ ਦਾਮਨਿਕ ਸ਼ਕਤੀ ਹੈ ਨਾ, ਇਸ ਵਿੱਚੋਂ ਮੇਰੇ ਸਰੀਰ ਦੇ ਅੰਗਾਂ ਨੂੰ ਲੋੜੀਂਦਾ ਚਾਨਣ, ਨਿੱਗ ਤੇ ਦਾਮਨਿਕ ਰਾਉਣ ਦਾ ਹਿੱਸਾ ਦੇ, ਜੋ ਮੇਰਾ ਸਰੀਰ ਵਧੀਕ ਕੰਮ ਕਰਨ ਔਰ ਇਹਦੀ ਸਮਰੱਥਾ ਵਾਲਾ ਹੋ ਜਾਏ, ਤੇਰੇ ਕਰਤਾ ਦਾ ਸੇਵਕ ਬਣ ਜਾਵੇ। ਲੋਕੀ ਹਵਾ ਤੋਂ ਡਰਦੇ ਨੇ ਕਿ ਬਿਮਾਰ ਨਾ ਕਰ ਦੇਵੇ, ਪਰ ਹਵਾ ਤਾਂ ਅਰੋਗਤਾ ਦਾ ਚਾਕਰ ਹੈ। ਪਾਣੀ ਤੋਂ ਡਰਦੇ ਨੇ ਔਰ ਵਰਨ ਸਮਝ ਕੇ ਅਰਗੀਆਂ ਦਿੰਦੇ ਫਿਰਦੇ ਨੇ, ਪਰ ਹੇ ਗੁਰਸਿੱਖੋ, ਇਹ ਜਲ ਤਾਂ ਪਾਲਣਹਾਰ ਹੈ, ਪਹਿਲਾ ਪਾਣੀ ਜੀਉ ਹੈ। ਇਸੇ ਤਰ੍ਹਾਂ ਚਾਨਣ ਤੇ ਧੁੱਪ ਸਭ ਸਰੀਰ ਦੇ ਸੁੱਖ ਸੱਤ, ਇਸੇ ਤਰ੍ਹਾਂ ਚਾਨਣ ਤੇ ਧੁੱਪ ਸਭ ਸਰੀਰ ਦੇ ਸੁੱਖ ਲਈ ਹਨ। ਸਰੀਰ ਦੇ ਅੰਦਰ ਵਸਣ ਵਾਲਾ ਸਰਦਾਰ ਹੈ, ਜੇ ਮਾਲਕ ਦੇ ਹੁਕਮ ਵਿੱਚ ਤੁਰੇ ਤਾਂ। ਜੋ ਹੁਕਮ ਨੂੰ ਮੰਨ ਜਾਣਦਾ ਹੈ ਉਹ ਹੁਕਮ ਮਨਾਉਣ ਵਿੱਚ ਵੀ ਪ੍ਰਵੀਨ ਹੁੰਦਾ ਹੈ। ਉਹ ਸਾਰੀ ਰਚਨਾ ਪਾਸੋਂ ਵਧੀਕ ਤੇ ਵਧੀਕ ਸੁੱਖ ਲੈ ਸਕਦਾ ਹੈ, ਪਰ ਅੰਤਰ ਆਤਮੇ ਮੇਲ ਪਾਏ ਬਿਨਾਂ ਸੁਰਤ ਵਿੱਚ ਸਰਦਾਰੀ ਦਾ ਭਾਵ ਨਹੀਂ ਜੇ ਉਗਮਦਾ। ਐਵੇਂ ਜੋ ਆਪ ਨੂੰ ਉੱਚਾ ਸਮਝ ਬਹਿੰਦਾ ਹੈ ਨਾ, ਉਹੀ ਹੰਕਾਰ ਹੈ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਜੇ ਬਿਨਾਂ ਗੁਣਾਂ ਦੇ, ਬਿਨਾਂ ਨਿਮਰਤਾ ਦੇ ਫੋਕਾ ਤੇ ਕੱਚਾ ਹੈ, ਉਹੀ ਹੰਕਾਰੀ ਹੈ। ਪਰਮਾਤਮਾ ਨਾਲ ਮੇਲ ਪਾ ਕੇ ਸੁਰਤ ਵਿੱਚ ਜੋ ਉੱਚਾ ਭਾਵ ਟਿਕਦਾ ਹੈ ਉਸ ਅਵਸਥਾ ਨੂੰ ਉਨਮਨ ਅਵਸਥਾ ਕਹਿੰਦੇ ਨੇ। ਉਹੀ ਅਵਸਥਾ ਅਸਲ ਵਿੱਚ ਚੜ੍ਹਦੀਆਂ ਕਲਾ ਵਾਲੀ ਹੈ। ਇਸ ਤਰ੍ਹਾਂ ਦੇ ਨਿਰੋਲ ਚੜ੍ਹਦੀਆਂ ਕਲਾ ਦੇ ਉਪਦੇਸ਼ ਕਰਦੇ ਆਪਣੇ ਪਿਆਰਿਆਂ ਦੇ ਆਤਮ ਬਲ ਦੇ ਵਲ ਖੋਲਦੇ ਸ੍ਰੀ ਗੁਰੂ ਜੀ ਟਾਬਰੇ ਕੋਲ ਪਹੁੰਚੇ।